ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਨਾਮ 'ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣਨੇ ਆ। پیارے بچوں، خداوندی تعریف دے لئی ہنے تواڈی خدمت چ جڑا خوبصورت گیت پیش کیتا گیا، یقیناً ایک گیت تانوں پسند آیا ہوئے گا۔ ہن ویلا اے کہ بائبل کہانی تواڈی خدمت چ پیش کیتی جائے۔ سو بچوں، آج میں تانوں بائبل مقدس چوں ہننیاں تے سفیرا دے بارے دساں گی کہ انہاں نے کیڑا گناہ کیتا جن دی وجہ نال انہاں نوں اپنی جان نوں کھونا پیا تے انہاں نوں موت دا سامنا کرنا پیا۔ پیارے بچوں، اگر اسی بائبل مقدس چوں ایمال دی کتاب اندے پنجویں باب دی پہلی آیت تو لے کے گیارہویں آیت تک پڑھیے تے ایتھے لکھیا ہے کہ ہننیاں تے اندی بیوی سفیرا دونوں نے مل کے یہ فیصلہ کیتا کہ وہ اپنی جائیداد ویچ کے رسولاں نوں خوشخبری پھیلان دے لئی بطور عطیہ دین۔ انہوں نے جائیداد ویچی تے ہننیاں نے اپنی بیوی دے جاندے ہویاں قیمت چوں کچھ رکھیا تے ایک حصہ لیا کے رسولاں دے پیراں چ رکھ دتا۔ پیارے بچوں، یاد رکھو کہ ابتدائی کلیسیا چ ہننیاں تے سفیرا اسی طرح کلیسیا دے بے ایمان تے غیر معتبر ممبران سن جویں یسوع مسیح دے شاگرداں چ یہودا اسکریوتی سی، کیونکہ جس طرح یہودا اسکریوتی نے مکاری کیتی اسی طرح ہننیاں تے سفیرا نے دکھاوے دے طور تے اپنی جائیداد ویچی مگر مکاری کر کے ਉਹਦਾ ਕੁਝ ਹਿੱਸਾ ਆਪਣੇ ਕੋਲ ਹੀ ਰੱਖ ਲਿਆ। ਮਗਰ ਜ਼ਾਹਿਰ ਹੈ ਕੀਤਾ ਕਿ ਅਸੀਂ ਜਾਇਦਾਦ ਵੇਚ ਕੇ ਖੁਸ਼ਖਬਰੀ ਫੈਲਾਉਣ ਦੇ ਲਈ ਸਾਰੀ ਰਕਮ ਰਸੂਲਾਂ ਨੂੰ ਦੇ ਦਿੱਤੀ ਏ। ਪਿਆਰੇ ਬੱਚੋ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਉਹਨਾਂ ਨੇ ਜਾਇਦਾਦ ਵੇਚਣ ਦਾ ਫੈਸਲਾ ਕੀਤਾ ਸੀ ਤਾਂ ਇਹ ਰੂਲ ਕੁਦਸ ਹੀ ਸੀ ਜਿਹਨੇ ਉਹਨਾਂ ਨੂੰ ਇਸ ਨੇਕ ਕੰਮ ਦੇ ਲਈ ਉਭਾਰਿਆ ਸੀ। ਮਗਰ ਖੁਦਾਵੰਦ ਦੇ ਹਿੱਸੇ ਨੂੰ ਕਾਰ 'ਚ ਰੱਖਣ ਦੀ ਸਲਾਹ ਉਹਨਾਂ ਨੂੰ ਸ਼ੈਤਾਨ ਨੇ ਦਿੱਤੀ ਸੀ। ਉਹਨਾਂ ਦੇ ਇਸ ਅਮਲ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਉਹ ਖੁਦਾ ਅਤੇ ਦੌਲਤ ਦੋਨਾਂ ਦੀ ਖਿਦਮਤ ਕਰਨਾ ਚਾਹੁੰਦੇ ਸਨ, ਜਿੰਦੀ ਕਿ ਖੁਦਾਵੰਦ ਨੇ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ। ਪਿਆਰੇ ਬੱਚੋ, ਜਦੋਂ ਹਨਨੀਆਂ ਅਤੇ ਸਫੀਰਾ ਨੂੰ ਅਬਲੀਸ ਨੇ ਝੂਠ ਬੋਲਣ ਦੀ ਸਲਾਹ ਦਿੱਤੀ ਤਾਂ ਉਹਨਾਂ ਨੇ ਉਹਦਾ ਮੁਕਾਬਲਾ ਨਾ ਕੀਤਾ ਬਲਕਿ ਉਹਦੇ ਲਈ ਆਪਣਾ ਦਿਲ ਖੋਲ੍ਹ ਦਿੱਤਾ। ਅਗਰ ਉਹ ਮੁਕਾਬਲਾ ਕਰਦੇ ਤਾਂ ਆਜ਼ਮਾਇਸ਼ 'ਚ ਨਾ ਪੈਂਦੇ। ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੇ ਰੂਲ ਕੁਦਸ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ, ਲੇਕਿਨ ਪਤਰਸ ਰਸੂਲ ਨੇ ਉਹਨਾਂ ਨੂੰ ਇਹ ਦੱਸਿਆ ਕਿ ਤੁਸੀਂ ਦੋਨਾਂ ਨੇ ਆਦਮੀਆਂ ਨਾਲ ਨਹੀਂ ਬਲਕਿ ਖੁਦਾਵੰਦ ਨਾਲ ਝੂਠ ਬੋਲਿਆ ਏ। ਇਹ ਜ਼ਰੂਰੀ ਨਹੀਂ ਸੀ ਕਿ ਹਨਨੀਆਂ ਆਪਣੀ ਜ਼ਮੀਨ ਵੇਚਦਾ ਅਤੇ ਨਾ ਹੀ ਕਿਸੇ ਨੇ ਉਹਨੂੰ ਇਸ ਗੱਲ ਦੇ ਲਈ ਮਜਬੂਰ ਕੀਤਾ ਸੀ ਕਿ ਉਹ ਜ਼ਮੀਨ ਵੇਚ ਕੇ ਕੀਮਤ ਰਸੂਲਾਂ ਦੇ ਕਦਮਾਂ 'ਚ ਰੱਖੇ। ਮਗਰ ਬੱਚੋ, ਉਸ ਵੇਲੇ ਹਰ ਇੱਕ ਤੋਂ ਇਸ ਗੱਲ ਦੀ ਤਵੱਕਾ ਕੀਤੀ ਜਾਂਦੀ ਸੀ ਕਿ ਜੋ ਕੁਝ ਉਹਨਾਂ ਨੇ ਇਮਾਨਦਾਰੀ ਨਾਲ ਖੁਦਾਵੰਦ ਨੂੰ ਦੇਣ ਦੀ ਮੰਨਤ ਮੰਨੀਏ ਉਹਨੂੰ ਪੂਰਾ ਕਰੇ। ਉਹ ਖੁਦਾਵੰਦ ਦੇ ਕੰਮ ਦੇ ਲਈ ਦੇਣ ਜਾਂ ਨਾ ਦੇਣ ਦੇ ਲਈ ਪੂਰੀ ਤਰ੍ਹਾਂ ਆਜ਼ਾਦ ਸਨ, ਯਾਨੀ ਜੋ ਉਹਨਾਂ ਦੀ ਨਜ਼ਰ 'ਚ ਅੱਛਾ ਮਾਲੂਮ ਹੋਏ ਉਹ ਕਰੇ। ਹੋ ਸਕਦਾ ਹੈ ਕਿ ਉਹਨਾਂ ਨੇ ਥੋੜ੍ਹੀ ਜਿਹੀ ਰਕਮ ਬਚਾ ਕੇ ਘਰ 'ਚ ਰੱਖ ਲਈ ਹੋਏ, ਮਗਰ ਇਹ ਥੋੜ੍ਹੀ ਜਿਹੀ ਰਕਮ ਜਾਂ ਥੋੜ੍ਹੀ ਬੇਈਮਾਨੀ ਉਹਨਾਂ ਦੇ ਲਈ ਵਬਾਲੇ ਜਾਨ ਬਣ ਗਈ। ਪਿਆਰੇ ਬੱਚੋ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਪਤਰਸ ਰਸੂਲ ਨੇ ਹਨਨੀਆਂ ਨੂੰ ਇਹ ਕਿਹਾ ਕਿ ਤੂੰ ਇਨਸਾਨ ਨਾਲ ਹੀ ਨਹੀਂ ਬਲਕਿ ਰੂਲ ਕੁਦਸ ਨਾਲ ਵੀ ਝੂਠ ਬੋਲਿਆ ਏ, ਤੇ ਜਦੋਂ ਪਤਰਸ ਰਸੂਲ ਦੀਆਂ ਇਹ ਗੱਲਾਂ ਹਨਨੀਆਂ ਨੇ ਸੁਣੀਆਂ ਉਸੇ ਵਕਤ ਹੀ ਉਹਦਾ ਦਮ ਨਿਕਲ ਗਿਆ ਤੇ ਉਹ ਜ਼ਮੀਨ ਤੇ ਡਿੱਗ ਕੇ ਮਰ ਗਿਆ। ਪਿਆਰੇ ਬੱਚੋ, ਉਸ ਵੇਲੇ ਜਿੰਨੇ ਵੀ ਲੋਕ ਉੱਥੇ ਮੌਜੂਦ ਸਨ ਸਭ ਸੁਣਨ ਵਾਲਿਆਂ ਤੇ ਬੜਾ ਖੌਫ ਛਾ ਗਿਆ ਤੇ ਫਿਰ ਜਵਾਨਾਂ ਨੇ ਅੰਦਰ ਆ ਕੇ ਉਹਨੂੰ ਮੁਰਦਾ ਪਾਇਆ ਤੇ ਉਹਨੂੰ ਬਾਹਰ ਲਿਜਾ ਕੇ ਦਫ਼ਨ ਕਰ ਦਿੱਤਾ। ਪਿਆਰੇ ਬੱਚੋ, ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਥੋੜ੍ਹੀ ਦੇਰ ਬਾਅਦ ਹੀ ਹਨਨੀਆਂ ਦੀ ਬੀਵੀ ਸਫੀਰਾ ਆਪਣੇ ਸ਼ੌਹਰ ਨੂੰ ਲੱਭਦੀ ਹੋਈ ਪਤਰਸ ਰਸੂਲ ਦੇ ਕੋਲ ਆ ਗਈ ਤੇ ਉਹਨੂੰ ਵੀ ਪਤਰਸ ਰਸੂਲ ਨੇ ਪੁੱਛਿਆ ਕਿ ਤੁਸੀਂ ਕੀ ਇਹਨੇ 'ਚ ਹੀ ਜ਼ਮੀਨ ਵੇਚੀ ਸੀ? ਤੇ ਬੱਚੋ, ਅਸੀਂ ਵੇਖਦੇ ਹਾਂ ਕਿ ਸਫੀਰਾ ਨੇ ਵੀ ਇਹੋ ਹੀ ਕਿਹਾ ਕਿ ਹਾਂ, ਅਸੀਂ ਇਹਨੇ 'ਚ ਹੀ ਜ਼ਮੀਨ ਵੇਚੀ ਸੀ। ਪਤਰਸ ਰਸੂਲ ਤੇ ਜਾਣਨਾ ਚਾਹੁੰਦੇ ਸਨ ਕਿ ਸ਼ਾਇਦ ਸਫੀਰਾ ਦਾ ਇਸ ਫਰੇਬ 'ਚ ਹਿੱਸਾ ਨਹੀਂ, ਮਗਰ ਉਹਨੇ ਵੀ ਝੂਠ ਬੋਲ ਕੇ ਇਹ ਸਾਬਿਤ ਕਰ ਦਿੱਤਾ ਕਿ ਦੋਨੋਂ ਝੂਠ ਬੋਲਣ ਦੀ ਸਕੀਮ 'ਚ ਬਰਾਬਰ ਦੇ ਹਿੱਸੇਦਾਰ ਸਨ। ਪਤਰਸ ਰਸੂਲ ਨੇ ਉਸ ਵੇਲੇ ਉਹਨੂੰ ਕਿਹਾ ਕਿ ਤੁਸੀਂ ਕਿਉਂ ਖੁਦਾ ਨੂੰ ਆਜ਼ਮਾਉਣ ਦੇ ਲਈ ਏਕਾ ਕੀਤਾ ਏ? ਵੇਖ, ਤੇਰੇ ਸ਼ੌਹਰ ਤੇ ਦਫ਼ਨ ਕਰਨ ਵਾਲੇ ਦਰਵਾਜ਼ੇ ਤੇ ਹੀ ਖੜੇ ਨੇ ਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ। ਤੇ ਬੱਚਿਓ, ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਸੇ ਦਮ ਹੀ ਸਫੀਰਾ ਵੀ ਪਤਰਸ ਰਸੂਲ ਦੇ ਕਦਮਾਂ 'ਚ ਡੇਗ ਪਈ ਤੇ ਉਹਦਾ ਵੀ ਦਮ ਨਿਕਲ ਗਿਆ। ਕੁਝ ਜਵਾਨ ਫਿਰ ਅੰਦਰ ਆਏ ਤੇ ਉਹਨੂੰ ਆ ਕੇ ਮੁਰਦਾ ਪਾਇਆ ਤੇ ਉਹਨਾਂ ਨੇ ਸਫੀਰਾ ਨੂੰ ਵੀ ਬਾਹਰ ਲੈ ਜਾ ਕੇ ਉਹਦੇ ਸ਼ੌਹਰ ਦੇ ਕੋਲ ਦਫ਼ਨ ਕਰ ਦਿੱਤਾ। ਇਹ ਸਭ ਕਲੀਸੀਆ ਬਲਕਿ ਉਹਨਾਂ ਗੱਲਾਂ ਦੇ ਸਭ ਸੁਣਨ ਵਾਲਿਆਂ ਤੇ ਬੜਾ ਖੌਫ ਛਾ ਗਿਆ। ਪਿਆਰੇ ਬੱਚੋ, ਬੇਸ਼ੱਕ ਇਹ ਬੜੀ ਸਖਤ ਤੇ ਫੌਰੀ ਸਜ਼ਾ ਸੀ। ਇਹ ਖੁਦਾਵੰਦ ਨੇ ਕਿਉਂ ਕੀਤਾ ਅਸੀਂ ਨਹੀਂ ਜਾਣਦੇ। ਹਾਂ, ਅਲਬੱਤਾ ਇਹ ਜ਼ਰੂਰ ਜਾਣਦੇ ਹਾਂ ਕਿ ਹਨਨੀਆਂ ਅਤੇ ਸਫੀਰਾ ਇਬਤਦਾਈ ਕਲੀਸੀਆ ਦੇ ਰੁਕਨ ਸਨ। ਉਹਨਾਂ ਨੇ ਖੁਦਾਵੰਦ ਦੀ ਨਜ਼ਦੀਕੀ ਤੇ ਨਜਾਤ ਦੇ ਬਾਰੇ ਜਾਣਿਆ, ਸ਼ਾਇਦ ਰੂਹ ਦੀ ਬਖਸ਼ਿਸ਼ ਨੂੰ ਵੀ ਹਾਸਿਲ ਕੀਤਾ, ਮਗਰ ਜਲਦ ਹੀ ਉਹ ਬਦੀ ਦੀ ਰੂਹ ਦੇ ਸ਼ਿਕੰਜੇ 'ਚ ਫਸ ਗਏ। ਪਿਆਰੇ ਬੱਚੋ, ਅਗਰ ਉਸ ਵੇਲੇ ਖੁਦਾਵੰਦ ਫੌਰੀ ਤੌਰ 'ਤੇ ਐਸਾ ਨਾ ਕਰਦੇ ਤੇ ਰਸੂਲਾਂ ਦੇ ਕੰਮ 'ਚ ਬੜੀ ਰੁਕਾਵਟ ਪੈਦਾ ਹੋ ਜਾਂਦੀ। ਹਨਨੀਆਂ ਅਤੇ ਸਫੀਰਾ ਜੈਸੇ ਲੋਕਾਂ ਦੀ ਤਾਦਾਦ ਵੱਧਦੀ ਜਾਂਦੀ ਤੇ ਇਹ ਕੰਮ ਖੁਦਾਵੰਦ ਨੇ ਆਪਣੀ ਇਬਤਦਾਈ ਕਲੀਸੀਆ ਨੂੰ ਬਚਾਉਣ ਦੇ ਲਈ ਹੀ ਕੀਤਾ, ਤਾਂ ਕਿ ਇਸ ਵਾਕਿਆ ਨਾਲ ਜਿਹੜਾ ਕਲੀਸੀਆ 'ਚ ਖੌਫ ਪੈਦਾ ਹੋਇਆ ਹੈ ਉਹ ਲੋਕਾਂ ਦੀ ਜ਼ਿੰਦਗੀ 'ਚ ਮੌਜੇ ਤੋਂ ਘੱਟ ਨਹੀਂ ਸੀ। ਪਿਆਰੇ ਬੱਚਿਓ, ਇਸ ਬਾਈਬਲ ਕਹਾਣੀ 'ਚ ਤੁਸੀਂ ਇਸ ਗੱਲ ਨੂੰ ਵੀ ਸਿੱਖਦੇ ਹੋ ਕਿ ਹਨਨੀਆਂ ਅਤੇ ਸਫੀਰਾ ਨੇ ਨਾ ਸਿਰਫ ਇਨਸਾਨ ਨਾਲ ਬਲਕਿ ਖੁਦਾਵੰਦ ਨਾਲ ਵੀ ਝੂਠ ਬੋਲਿਆ। ਇਸ ਲਈ ਖੁਦਾਵੰਦ ਯਿਸੂ ਮਸੀਹ ਨੇ ਉਹਨਾਂ ਨੂੰ ਸਜ਼ਾ ਦਿੱਤੀ ਤਾਂ ਕਿ ਦੂਸਰੇ ਲੋਕ ਐਸਾ ਨਾ ਕਰਨ। ਯਾਦ ਰੱਖੋ ਕਿ ਖੁਦਾਵੰਦ ਨੂੰ ਝੂਠੇ ਲੋਕ ਪਸੰਦ ਨਹੀਂ ਤੇ ਐਸੇ ਲੋਕ ਜਿਹੜੇ ਕਿ ਖੁਦਾਵੰਦ ਨੂੰ ਧੋਖਾ ਦਿੰਦੇ ਨੇ। ਸੋ ਬੱਚੋ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਸਾਰਿਆਂ ਦੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਅਤਾ ਫਰਮਾਉਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 00923101767962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 00923101767962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ, ਆਓ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਆ। ਸਾਥੀਓ, ਅੱਜ ਅਸੀਂ ਖੁਦਾਵੰਦ ਕਲਾਮ ਚੋਂ ਇਫਸੀਓਂ ਦੇ ਖਤ ਦਾ ਮੁਤਾਲਾ ਕਰਾਂਗੇ ਜਿਹੜਾ ਕਿ ਸਾਨੂੰ ਬਾਈਬਲ ਮੁਕੱਦਸ ਦੇ ਨਵੇਂ ਯਧਨਾਮੇ ਵਿੱਚ ਪੜ੍ਹਨ ਨੂੰ ਮਿਲਦਾ ਹੈ। ਇਫਸੀਓਂ ਦਾ ਖਤ ਬਾਈਬਲ ਮੁਕੱਦਸ ਦੀ 10ਵੀਂ ਕਿਤਾਬ ਹੈ ਤੇ ਆਓ ਸਾਥੀਓ ਅਸੀਂ ਅੱਜ ਇਸ ਗੱਲ ਨੂੰ ਜਾਣੀਏ ਕਿ ਪਾਲੂਸ ਰਸੂਲ ਨੇ ਇਹ ਖਤ ਕਿਉਂ ਲਿਖਿਆ। ਸਾਥੀਓ, ਇਫਸੀਓਂ ਦੇ ਖਤ ਵਿੱਚ 6 ਅਬਵਾਬ ਤੇ 155 ਆਯਾਤ ਪਾਇਆ ਜਾਂਦੀਆਂ ਨੇ ਤੇ ਇਸ ਖਤ ਵਿੱਚ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਦੀਆਂ ਵੀ ਗੱਲਾਂ ਸ਼ਾਮਲ ਨੇ ਤੇ ਇਸ ਖਤ ਨੂੰ ਪਲੂਸ ਰਸੂਲ ਨੇ ਤਕਰੀਬਨ 62 ਈਸਵੀ ਵਿੱਚ ਲਿਖਿਆ। ਤੇ ਸਾਥੀਓ, ਇਹ ਗੱਲ ਯਾਦ ਰੱਖੋ ਕਿ ਪਲੂਸ ਰਸੂਲ ਨੇ ਇਹ ਖਤ ਰੋਮ ਤੋਂ ਲਿਖਿਆ ਸੀ ਤੇ ਜਦੋਂ ਪਾਲੂਸ ਰਸੂਲ ਨੇ ਇਹ ਖਤ ਇਫਸੀਓਂ ਦੀ ਕਲੀਸੀਆ ਨੂੰ ਲਿਖਿਆ ਸੀ ਉਸ ਵੇਲੇ ਪਾਲੂਸ ਰਸੂਲ ਕੈਦ ਵਿੱਚ ਸੀ। ਸੋ ਆਓ ਅਸੀਂ ਹੁਣ ਇਸ ਗੱਲ ਨੂੰ ਜਾਣੀਏ ਕਿ ਪਲੂਸ ਰਸੂਲ ਨੇ ਇਫਸਸ ਦੀ ਕਲੀਸੀਆ ਨੂੰ ਇਹ ਖਤ ਕਿਉਂ ਲਿਖਿਆ। ਸਾਥੀਓ, ਇਫਸੀਓਂ ਦਾ ਖਤ ਬਾਈਬਲ ਮੁਕੱਦਸ ਵਿੱਚ ਬੜੀ ਅਹਿਮੀਅਤ ਦਾ ਹਾਮਿਲ ਹੈ ਤੇ ਬੇਸ਼ੱਕ ਪਾਲੂਸ ਰਸੂਲ ਨੇ ਇਹ ਖਤ ਇਫਸੀਓਂ ਦੀ ਕਲੀਸੀਆ ਨੂੰ ਲਿਖਿਆ ਸੀ, ਪਰ ਸਾਥੀਓ ਅੱਜ ਇਹ ਖਤ, ਇਹ ਕਲਾਮ ਸਾਡੇ ਲਈ ਵੀ ਹੈ। ਸੋ ਇਫਸੀਓ ਦਾ ਖਤ ਸਿਰਫ ਇਫਸੀਓ ਦੀ ਕਲੀਸਿਆ ਦੇ ਲਈ ਹੀ ਨਹੀਂ ਲਿਖਿਆ ਗਿਆ, ਬਲਕਿ ਇਹ ਖਤ ਦੂਜੀ ਕਲੀਸਿਆਵਾਂ ਦੇ ਲਈ ਵੀ ਲਿਖਿਆ ਗਿਆ ਹੈ। ਇਹ ਖਤ ਤਮਾਮ ਇਮਾਨਦਾਰ ਲੋਕਾਂ ਨੂੰ ਲਿਖਿਆ ਗਿਆ ਹੈ। ਸਾਥੀਓ, ਇਫਸੀਓ ਦਾ ਖਤ ਬਾਈਬਲ ਮੁਕੱਦਸ ਵਿੱਚ ਖੁਦਾ ਦੇ ਮੁਕਾਸ਼ਫਿਆਂ ਚੋਂ ਇੱਕ ਹੈ। ਪਾਲੋਸ ਰਸੂਲ ਦੇ ਸਾਰੇ ਖਤਾਂ ਚੋਂ ਇਹ ਵੀ ਖਤ ਲਾਸਾਨੀ ਹੈ, ਬੇਮਿਸਾਲ ਹੈ। ਇਹਦੇ ਵਿੱਚ ਵੀ ਇੱਕ ਖਾਸ ਪੈਗਾਮ ਪਾਇਆ ਜਾਂਦਾ ਹੈ। ਤੇ ਸਾਥੀਓ, ਜਿਵੇਂ ਕਿ ਮੈਂ ਤੁਹਾਨੂੰ ਇਹ ਗੱਲ ਦੱਸ ਚੁੱਕਿਆ ਵਾਂ ਕਿ ਪਾਲੂਸ ਰਸੂਲ ਨੇ ਇਹ ਖਤ ਉਸ ਵੇਲੇ ਲਿਖਿਆ ਸੀ ਜਦੋਂ ਉਹ ਯਿਸੂ ਮਸੀਹ ਦੀ ਖੁਸ਼ਖਬਰੀ ਫੈਲਾਉਣ ਦੀ ਵਜ੍ਹਾ ਤੋਂ, ਯਿਸੂ ਮਸੀਹ ਦਾ ਨਾਮ ਲੈਣ ਦੀ ਵਜ੍ਹਾ ਤੋਂ ਕੈਦ ਵਿੱਚ ਸੁੱਟਿਆ ਗਿਆ ਸੀ। ਸੋ ਜਦੋਂ ਪਾਲੂਸ ਰਸੂਲ ਕੈਦ ਵਿੱਚ ਸੀ, ਉਸ ਵੇਲੇ ਪਾਲੂਸ ਰਸੂਲ ਨੇ ਇਹ ਖਤ ਲਿਖਿਆ। ਸਾਥੀਓ, ਇਫਸਸ ਮਗਰਬੀ ਏਸ਼ਿਆਈ ਕੂਚਕ, ਜਿਹੜਾ ਕਿ ਹੁਣ ਤੁਰਕੀ ਹੈ, ਅਸੀਂ ਵੇਖਦੇ ਹਾਂ ਕਿ ਇੱਕ ਅਹਿਮ ਸ਼ਹਿਰ ਸੀ। ਇਫਸਸ ਦਾ ਸ਼ਹਿਰ ਸਮੁੰਦਰੀ ਰਸਤੇ ਤੇ ਵਾਕਿਆ ਸੀ, ਇੱਕ ਖੁਸ਼ਕ ਤੇ ਬਿਲਕੁਲ ਸਾਹਮਣੇ ਵਾਲੇ ਟੁਕੜੇ ਤੇ ਰੋਮ ਦੇ ਮਸ਼ਰਕ ਦੇ ਵੱਲ ਸੀ, ਤੇ ਕਾਰੋਬਾਰੀ ਲਿਹਾਜ਼ ਨਾਲ ਇਹ ਸ਼ਹਿਰ ਬੜਾ ਹੀ ਅਹਿਮ ਸੀ। ਇਫਸਸ ਦਾ ਸ਼ਹਿਰ ਤਜਾਰਤੀ ਮਰਕਜ਼ ਸੀ। ਤੇ ਸਾਥੀਓ, ਇਸ ਸ਼ਹਿਰ ਵਿੱਚ ਇੰਤਹਾਈ ਖੂਬਸੂਰਤ ਮੰਦਰ ਪਾਏ ਜਾਂਦੇ ਸਨ। ਇੱਥੋਂ ਦੇ ਲੋਕ ਬੁੱਤ ਪ੍ਰਸਤ ਲੋਕ ਸਨ, ਤੇ ਇੱਥੇ ਇੱਕ ਰੂਮੀ ਦੇਵੀ ਡਾਇਨਾ, ਜਿਹਨੂੰ ਯੂਨਾਨੀ ਜ਼ੁਬਾਨ ਵਿੱਚ ਅਰਥਮਸ ਕਿਹਾ ਜਾਂਦਾ ਹੈ, ਜਿਹਦਾ ਜ਼ਿਕਰ ਅਮਾਲ ਦੀ ਕਿਤਾਬ ਦੇ 19ਵੇਂ ਬਾਅਦ ਵਿੱਚ ਵੀ ਕੀਤਾ ਗਿਆ ਹੈ। ਅਸੀਂ ਵੇਖਦੇ ਹਾਂ ਕਿ ਇਹ ਦੇਵੀ ਇਸ ਸ਼ਹਿਰ ਵਿੱਚ ਪਾਈ ਜਾਂਦੀ ਸੀ, ਜਿਹਦੀ ਲੋਕ ਇਬਾਦਤ ਕਰਦੇ ਸਨ। ਇਸ ਦੇਵੀ ਦੇ ਸਾਹਮਣੇ ਨੱਚਦੇ, ਕੁਰਬਾਨੀ ਕਰਦੇ ਤੇ ਹੋਰ ਦੂਜੀ ਰਸਮਾਂ ਨੂੰ ਅਦਾ ਕਰਦੇ। ਸਾਥੀਓ, ਜਦੋਂ ਖੁਦਾਵੰਦ ਨੇ ਆਪਣੇ ਇਮਾਨਦਾਰ ਲੋਕਾਂ ਨੂੰ ਇਸ ਸ਼ਹਿਰ ਵਿੱਚ ਇਸਤੇਮਾਲ ਕੀਤਾ, ਅਸੀਂ ਵੇਖਦੇ ਹਾਂ ਕਿ ਉਸ ਵੇਲੇ ਖੁਦਾ ਨੇ ਆਪਣੇ ਲੋਕਾਂ ਦੇ ਜ਼ਰੀਏ ਨਾਲ ਆਪਣੇ ਜਲਾਲ ਨੂੰ ਜ਼ਾਹਿਰ ਕੀਤਾ, ਤੇ ਮਸੀਹ ਦੀ ਰੋਸ਼ਨੀ ਇਸ ਬੁੱਤ ਪ੍ਰਸਤ ਸ਼ਹਿਰ ਵਿੱਚ ਚਮਕੀ, ਬੁੱਤ ਪ੍ਰਸਤ ਲੋਕਾਂ ਦੇ ਦਿਲਾਂ ਤੇ ਚਮਕੀ, ਜਿਹਦੀ ਵਜ੍ਹਾ ਤੋਂ ਲੋਕਾਂ ਨੇ ਮਸੀਹ ਨੂੰ ਜਾਣਿਆ, ਮਸੀਹ ਨੂੰ ਕਬੂਲ ਕੀਤਾ ਤੇ ਉਹ ਕਲੀਸਿਆ ਵਿੱਚ ਸ਼ਾਮਿਲ ਹੋ ਗਏ। ਕਲੀਸਿਆ ਕਾਇਮ ਹੋਣ ਦੇ ਬਾਅਦ ਅਸੀਂ ਵੇਖਦੇ ਹਾਂ ਕਿ ਪਾਲੂਸ ਰਸੂਲ ਨੇ ਇਫਸਸ ਦੀ ਕਲੀਸਿਆ ਨੂੰ ਇਸ ਗੱਲ ਦੀ ਹਦਾਇਤ ਕੀਤੀ ਕਿ ਉਹ ਈਮਾਨ ਵਿੱਚ ਮਜ਼ਬੂਤ ਬਣਨ ਤੇ ਮੁਹੱਬਤ ਤੇ ਹਕਮਤ ਵਿੱਚ ਤਰੱਕੀ ਕਰਦੇ ਜਾਣ। ਸਾਥੀਓ, ਪਾਲੂਸ ਰਸੂਲ ਨੇ ਇਫਸਸ ਦੇ ਲੋਕਾਂ ਨੂੰ, ਜਿਹੜੇ ਖੁਦਾ ਨਾਲ ਪਿਆਰ ਕਰਦੇ ਸਨ, ਉਹਨਾਂ ਨੂੰ ਇਸ ਗੱਲ ਦੀ ਹਦਾਇਤ ਕੀਤੀ ਕਿ ਉਹ ਆਪਣੇ ਕਰਦਾਰ ਤੋਂ, ਆਪਣੇ ਚਾਲ ਚਲਨ ਤੋਂ, ਆਪਣੀ ਗੁਫ਼ਤਗੂ ਤੋਂ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰਨ। ਸਾਥੀਓ, ਇਸ ਖਤ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਸਾਡੇ ਅਮਲ ਤੋਂ ਖੁਦਾ ਦੀ ਮੁਹੱਬਤ, ਖੁਦਾ ਦਾ ਜਲਾਲ, ਉਹਦੀ ਸੀਰਤ, ਯਾਨੀ ਕਿ ਉਹਦੀ ਖੂਬੀਆਂ ਨਜ਼ਰ ਆਉਣੀਆਂ ਚਾਹੀਦੀਆਂ ਨੇ। ਪਾਲੂਸ ਰਸੂਲ ਨੇ ਇਮਾਨਦਾਰ ਲੋਕਾਂ ਨੂੰ ਇਸ ਗੱਲ ਦੀ ਵੀ ਹਦਾਇਤ ਕੀਤੀ ਕਿ ਉਹ ਇਸ ਗੱਲ ਨੂੰ ਜਾਣਨ ਕਿ ਖੁਦਾਵੰਦ ਉਹਨਾਂ ਦਾ ਖੁਦਾ ਪਾਕ ਹੈ, ਤੇ ਉਹ ਇਹ ਚਾਹੁੰਦਾ ਕਿ ਉਹਦੇ ਲੋਕ ਵੀ ਪਾਕ ਹੋਣ, ਉਹ ਪਾਕ ਤੇ ਬੇਐਬ ਹੋਣ ਦੇ ਲਈ ਬੁਲਾਏ ਗਏ ਨੇ। ਤੇ ਪਾਲੂਸ ਰਸੂਲ ਨੇ ਇਫਸਸ ਦੇ ਇਮਾਨਦਾਰ ਲੋਕਾਂ ਨੂੰ ਇਹ ਵੀ ਗੱਲ ਕਹੀ ਕਿ ਕਲਾਮ ਦੇ ਵਸੀਲੇ ਨਾਲ ਆਪਣੇ ਆਪ ਨੂੰ ਪਾਕ ਰੱਖਣ, ਯਿਸੂ ਮਸੀਹ ਦੇ ਪੈਰੋਕਾਰ ਇਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਨ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਧਾਗ ਜਾਂ ਜੂਰੀ, ਯਾਨੀ ਕਿ ਕਿਸੇ ਵੀ ਤਰ੍ਹਾਂ ਨਾਲ ਉਹ ਆਪਣੇ ਆਪ ਨੂੰ ਉਹਨਾਂ ਸ਼ਾਵਾਂ ਤੋਂ ਦੂਰ ਰੱਖਣ ਜਿਨ੍ਹਾਂ ਤੋਂ ਖੁਦਾ ਨਫ਼ਰਤ ਕਰਦਾ ਹੈ। ਸਾਥੀਓ, ਪਾਲੂਸ ਰਸੂਲ ਇਸ ਖਤ ਵਿੱਚ ਇਸ ਗੱਲ 'ਤੇ ਵੀ ਜ਼ੋਰ ਦਿੰਦਾ ਹੈ ਕਿ ਹਰ ਇਮਾਨਦਾਰ ਸ਼ਖਸ ਸ਼ਖਸੀ ਤੌਰ ਨਾਲ, ਖਾਨਦਾਨੀ ਤੌਰ ਨਾਲ, ਕਲੀਸਿਆਈ ਤੌਰ ਨਾਲ ਆਪਣੇ ਤਾਲੁਕ ਨੂੰ ਖੁਦਾ ਦੇ ਨਾਲ ਮਜ਼ਬੂਤ ਬਣਾਏ, ਤੇ ਕਾਰੋਬਾਰੀ ਤਾਲੁਕਾਤ ਵਿੱਚ ਵੀ ਉਹ ਇਮਾਨਦਾਰੀ ਵਿਖਾਏ ਤੇ ਖੁਦਾਵੰਦ ਦੇ ਨਾਮ ਨੂੰ ਇੱਜ਼ਤ ਜਲਾਲ ਦੇਵੇ। ਸਾਥੀਓ, ਇਫਸੀਓ ਦਾ ਖਤ ਕਲੀਸਿਆ ਦੇ ਲਈ ਖੁਦਾ ਦੇ ਅਜ਼ਲੀ ਅਬਦੀ ਮਕਸਦ ਤੇ ਜ਼ੋਰ ਦਿੰਦਾ ਹੈ, ਮਸੀਹੀ ਜ਼ਿੰਦਗੀ ਵਿੱਚ ਰੂਹ ਕੁਦਸ ਦੇ ਕੰਮ ਤੇ ਜ਼ੋਰ ਦਿੰਦਾ ਹੈ। ਸੋ ਇਫਸੀਓ ਦੇ ਖਤ ਦੇ ਜ਼ਰੀਏ ਨਾਲ ਪਾਲੂਸ ਰਸੂਲ ਨੇ ਨਾ ਸਿਰਫ ਇਫਸਸ ਦੀ ਕਲੀਸਿਆ ਨੂੰ, ਬਲਕਿ ਅੱਜ ਸਾਥੀਓ ਸਾਨੂੰ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਯਿਸੂ ਮਸੀਹ ਦੇ ਪੈਰੋਕਾਰ ਬਣੀਏ ਤੇ ਖੁਦਾ ਦੇ ਮਕਸਦ ਨੂੰ ਆਪਣੀ ਜ਼ਿੰਦਗੀ ਤੋਂ ਪੂਰਾ ਕਰੀਏ। ਸਾਥੀਓ, ਇਫਸੀਓ ਦੇ ਖਤ ਵਿੱਚ ਅਸੀਂ ਵੇਖਣਾ ਕਿ ਪਾਲੂਸ ਰਸੂਲ ਨੇ ਖੁਦਾ ਦੇ ਅਜ਼ਲੀ ਕੰਮ ਨੂੰ ਬਿਆਨ ਕੀਤਾ। ਉਹਨੇ ਇਸ ਗੱਲ ਨੂੰ ਜ਼ਾਹਿਰ ਕੀਤਾ ਕਿ ਖੁਦਾ ਨੇ ਚੁਣਿਆ ਹੈ ਸਾਨੂੰ ਤਾਂ ਕਿ ਅਸੀਂ ਉਹਦੇ ਨਾਮ ਤੋਂ ਇਸ ਦੁਨੀਆਂ ਵਿੱਚ ਜਾਣੇ ਜਾਈਏ, ਪਾਕ ਰੂਹ ਦੇ ਜ਼ਰੀਏ ਨਾਲ ਸਾਡੇ ਤੇ ਮੋਹਰ ਹੋਈਏ। ਸੋ ਇਸ ਲਈ ਅਸੀਂ ਹਕਮਤ ਤੇ ਮੁਕਾਸ਼ਫੇ ਦੇ ਲਈ ਦੁਆ ਕਰੀਏ। ਖੁਦਾਵੰਦ ਦੇ ਬੰਦਾ ਪਾਲੂਸ ਰਸੂਲ ਆਪਣੇ ਇਸ ਖਤ ਵਿੱਚ ਇਹ ਵੀ ਗੱਲ ਕਹਿੰਦਾ ਹੈ ਕਿ ਅਸੀਂ ਆਪਣੀ ਪੁਰਾਣੀ ਇਨਸਾਨੀਅਤ ਨੂੰ, ਪੁਰਾਣੇ ਲਿਬਾਸ ਨੂੰ, ਪੁਰਾਣੀ ਹਾਲਤ ਨੂੰ ਛੱਡ ਦੇਈਏ, ਕਿਉਂਕਿ ਉਹ ਗੁਨਾਹ ਲੁਦਾ ਹੈ, ਤੇ ਅਸੀਂ ਯਿਸੂ ਮਸੀਹ ਨੂੰ ਪਾ ਲਈਏ, ਉਹਦੀ ਰਾਸਤਬਾਜ਼ੀ ਦੀ ਪੁਸ਼ਾਕ ਨੂੰ ਅਸੀਂ ਲੈ ਲਈਏ, ਯਿਸੂ ਮਸੀਹ ਵਿੱਚ ਜ਼ਿੰਦਗੀ ਗੁਜ਼ਾਰੀਏ ਤੇ ਯਿਸੂ ਮਸੀਹ ਦੇ ਲਈ ਜ਼ਿੰਦਗੀ ਬਸਰ ਕਰੀਏ। ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਅਸੀਂ ਖੁਦਾ ਦੇ ਖਾਨਦਾਨ ਦਾ ਹਿੱਸਾ ਵਾਂ। ਸਾਥੀਓ, ਖੁਦਾਵੰਦ ਦਾ ਬੰਦਾ ਪਾਲੂਸ ਰਸੂਲ ਇਫਸਸ ਦੀ ਕਲੀਸਿਆ ਨੂੰ ਇਹ ਵੀ ਗੱਲ ਕਹਿੰਦਾ ਕਿ ਤੁਸੀਂ ਨੂਰ ਦੇ ਫਰਜ਼ੰਦਾਂ ਦੇ ਵਾਂਗੂ ਇਸ ਦੁਨੀਆਂ ਵਿੱਚ ਜ਼ਿੰਦਗੀ ਗੁਜ਼ਾਰੋ। ਅਕਲਮੰਦ ਬਣੋ, ਹਿਕਮਤ ਦਿਨਾਈ ਦੇ ਨਾਲ ਜ਼ਿੰਦਗੀ ਗੁਜ਼ਾਰੋ। ਸਾਥੀਓ, ਜਦੋਂ ਅਸੀਂ ਖੁਦਾਵੰਦ ਦੀ ਇਸ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ, ਖੁਦਾ ਦੀ ਰਾਹ ਦਾ ਚਨਾਓ ਕਰ ਲੈਂਦੇ ਹਾਂ, ਉਸ ਵੇਲੇ ਸਾਡੇ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਅਸੀਂ ਬੇਵਕੂਫ਼ ਨਾ ਬਣੀਏ, ਨਾਦਾਨ ਨਾ ਬਣੀਏ, ਬਲਕਿ ਅਸੀਂ ਅਕਲਮੰਦ ਬਣੀਏ, ਦਾਨਿਸ਼ਮੰਦ ਹੋਈਏ, ਅਸੀਂ ਖੁਦਾ ਕੋਲੋਂ ਹਿਕਮਤ ਅਤੇ ਦਿਨਾਈ ਹਾਸਲ ਕਰੀਏ। ਕਿਉਂਕਿ ਸਾਥੀਓ, ਅਸੀਂ ਖੁਦਾ ਦੇ ਹਾਂ, ਇਸ ਲਈ ਸਾਡੀ ਗੱਲਬਾਤ ਤੋਂ, ਸਾਡੇ ਕੰਮਾਂ ਤੋਂ ਖੁਦਾ ਦਾ ਜਲਾਲ ਜ਼ਾਹਿਰ ਹੋਣਾ ਚਾਹੀਦਾ ਹੈ। ਸਾਥੀਓ, ਇਫਸਸ ਦੀ ਕਲੀਸਿਆ ਨੂੰ ਖੁਦਾ ਦੇ ਬੰਦੇ ਨੇ ਇਹ ਵੀ ਗੱਲ ਲਿਖੀ ਕਿ ਤੁਸੀਂ ਖਾਨਦਾਨੀ ਤੌਰ ਨਾਲ ਆਪਣੀ ਜ਼ਿੰਮੇਦਾਰੀਆਂ ਨੂੰ ਕਿਸ ਤਰ੍ਹਾਂ ਨਿਭਾਉਣਾ ਹੈ। ਖੁਦਾਵੰਦ ਬੰਦਾ ਪਾਲੂਸ ਰਸੂਲ ਇਫਸਸ ਦੀ ਕਲੀਸਿਆ ਨੂੰ ਇਹ ਗੱਲ ਕਹਿੰਦਾ ਹੈ ਕਿ ਬੀਵੀਆਂ ਸ਼ੋਹਰ ਦੇ ਤਾਬੇ ਰਹਿਣ ਤੇ ਸ਼ੋਹਰ ਆਪਣੀ ਬੀਵੀਆਂ ਨਾਲ ਮੁਹੱਬਤ ਰੱਖਣ, ਬੱਚੇ ਆਪਣੇ ਮਾਂ ਬਾਪ ਦੇ ਫਰਮਾ ਬਰਦਾਰ ਰਹਿਣ ਤੇ ਮਾਂ ਬਾਪ ਖੁਦਾ ਦੇ ਕਲਾਮ ਦੇ ਮੁਤਾਬਿਕ ਆਪਣੇ ਬੱਚਿਆਂ ਦੀ ਤਰਬੀਅਤ ਕਰਨ, ਨੌਕਰ ਮਾਲਕਾਂ ਦੇ ਤਾਬੇ ਰਹਿਣ ਤੇ ਮਾਲਿਕ ਆਪਣੇ ਨੌਕਰਾਂ ਦੀ ਫਿਕਰ ਕਰਨ, ਉਹਨਾਂ ਦਾ ਖਿਆਲ ਰੱਖਣ। ਔਰ ਫਿਰ ਖੁਦਾ ਦਾ ਬੰਦਾ ਪਾਲੂਸ ਰਸੂਲ ਇਫਸਸ ਦੀ ਕਲੀਸਿਆ ਨੂੰ ਇਹ ਵੀ ਗੱਲ ਕਹਿੰਦਾ ਹੈ, ਆਪਣੇ ਖਤ ਵਿੱਚ ਇਹ ਗੱਲ ਲਿਖਦਾ ਹੈ ਕਿ ਖੁਦਾ ਦੇ ਸਾਰੇ ਹਥਿਆਰ ਬੰਨ ਲਵੋ। ਸਾਥੀਓ, ਇਹ ਕਲਾਮ ਅੱਜ ਮੇਰੇ ਲਈ ਵੀ ਏ ਤੇ ਤੁਹਾਡੇ ਲਈ ਵੀ ਏ ਕਿ ਅਸੀਂ ਸਾਰੇ ਖੁਦਾ ਦੇ ਹਥਿਆਰ ਬੰਨ ਲਈਏ। ਇਹ ਹਥਿਆਰ ਸਾਡੀ ਹਿਫਾਜ਼ਤ ਕਰਨਗੇ ਸ਼ੈਤਾਨ ਤੋਂ। ਸ਼ੈਤਾਨ ਜਿਹੜਾ ਕਿ ਸਾਨੂੰ ਹਰ ਤਰ੍ਹਾਂ ਨਾਲ ਸ਼ਿਕਸਤ ਦੇਣਾ ਚਾਹੁੰਦਾ ਹੈ, ਸਾਨੂੰ ਬਰਬਾਦ ਕਰਨਾ ਚਾਹੁੰਦਾ ਹੈ, ਉਹ ਸਾਨੂੰ ਮਸੀਹ ਦੀ ਮੁਹੱਬਤ ਤੋਂ ਜੁਦਾ ਕਰਨਾ ਚਾਹੁੰਦਾ ਹੈ, ਪਰ ਸਾਥੀਓ, ਅਸਾਂ ਖੁਦਾ ਦੇ ਰੂਹਾਨੀ ਹਥਿਆਰਾਂ ਨੂੰ ਥਾਮ ਲੈਣਾ ਹੈ, ਅਸਾਂ ਕਲਾਮ ਦੀ ਤਲਵਾਰ ਨੂੰ ਥਾਮ ਲੈਣਾ, ਤਾਂ ਕਿ ਅਸੀਂ ਇਹਦੇ ਨਾਲ ਸ਼ੈਤਾਨ ਦਾ ਮੁਕਾਬਲਾ ਕਰ ਸਕੀਏ। ਨਿਜਾਤ, ਸੱਚਾਈ, ਰਾਸਤਾਬਾਜ਼ੀ, ਇਹਨਾਂ ਵਿੱਚ ਅਸਾਂ ਆਪਣੇ ਆਪ ਨੂੰ ਛੁਪਾ ਲੈਣਾ ਹੈ। ਤੇ ਸਾਥੀਓ, ਪੌਲੁਸ ਰਸੂਲ ਨੇ ਇਸ ਖਤ ਵਿੱਚ ਇਹ ਵੀ ਗੱਲ ਲਿਖੀ ਕਿ ਬੇਸ਼ੱਕ ਮੈਂ ਕੈਦ ਵਿੱਚ ਹਾਂ, ਪਰ ਫਿਰ ਵੀ ਮੈਂ ਖੁਦਾਵੰਦ ਵਿੱਚ ਖੁਸ਼ ਹਾਂ। ਸੋ ਸਾਥੀਓ, ਭਾਵੇਂ ਅਸੀਂ ਵੀ ਕਿਸ ਤਰ੍ਹਾਂ ਦੇ ਹੀ ਹਾਲਾਤ ਵਿੱਚ ਕਿਉਂ ਨਾ ਹੋਈਏ, ਭਾਵੇਂ ਲੋਕ ਜਾਂ ਹਾਲਾਤ ਸਾਡੇ ਖਿਲਾਫ ਹੀ ਕਿਉਂ ਨਾ ਹੋਣ, ਅਸਾਂ ਖੁਦਾਵੰਦ ਵਿੱਚ ਖੁਸ਼ ਰਹਿਣਾ, ਸਬਰ ਕਰਨਾ, ਬਰਦਾਸ਼ਤ ਕਰਨੀ ਹੈ ਤੇ ਖੁਦਾ ਦੇ ਕਲਾਮ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੰਮ ਕਰਨ ਦੇਣਾ। ਖੁਦਾਵੰਦ ਸਾਨੂੰ ਵੇਲੇ ਤੇ ਸਰਫਰਾਜ਼ ਕਰੇਗਾ, ਸਰਬੁਲੰਦ ਕਰੇਗਾ। ਸੋ ਸਾਥੀਓ, ਅਸੀਂ ਪਾਲੂਸ ਰਸੂਲ ਦੇ ਵਾਂਗੂ ਪਾਕ ਕਲਾਮ ਤੋਂ ਖੁਦ ਵੀ ਤਸੱਲੀ ਪਾਈਏ ਤੇ ਦੂਜਿਆਂ ਨੂੰ ਵੀ ਤਸੱਲੀ ਦੇਈਏ, ਖੁਦ ਵੀ ਖੁਸ਼ ਰਹੀਏ ਤੇ ਦੂਜਿਆਂ ਨੂੰ ਵੀ ਖੁਸ਼ ਰੱਖੀਏ, ਦੂਜਿਆਂ ਨੂੰ ਵੀ ਇਸ ਗੱਲ ਦੀ ਹਦਾਇਤ ਕਰੀਏ ਕਿ ਉਹ ਵੀ ਖੁਸ਼ ਰਹਿਣ। ਸਾਥੀਓ, ਪਾਲੂਸ ਰਸੂਲ ਇਮਾਨਦਾਰ ਲੋਕਾਂ ਵਾਸਤੇ ਤਸੱਲੀ ਦਾ ਬਾਇਸ ਸੀ, ਉਹਨੇ ਇਮਾਨਦਾਰ ਲੋਕਾਂ ਦੀ ਹੌਸਲਾ ਅਫਜ਼ਾਈ ਕੀਤੀ, ਉਹਨਾਂ ਨੂੰ ਹੌਸਲਾ ਦਿਲਾਇਆ, ਦਲੇਰੀ ਦਿੱਤੀ। ਪਰ ਸਾਥੀਓ, ਜਦੋਂ ਅਸੀਂ ਪਰੇਸ਼ਾਨ ਹੁੰਦੇ ਹਾਂ, ਮੁਸੀਬਤ ਵਿੱਚ ਹੁੰਦੇ ਹਾਂ, ਉਸ ਵੇਲੇ ਸਾਡਾ ਕਿਸ ਤਰ੍ਹਾਂ ਦਾ ਰਵੱਈਆ ਹੁੰਦਾ ਹੈ ਕਿ ਅਸੀਂ ਬੇਦਿਲ ਹੋ ਜਾਂਦੇ ਹਾਂ ਤੇ ਦੂਜਿਆਂ ਦੇ ਲਈ ਵੀ ਠੁਕਰ ਦਾ ਬਾਇਸ ਬਣਦੇ ਹਾਂ? ਸਾਥੀਓ, ਅਸਾਂ ਯਿਸੂ ਮਸੀਹ ਨੂੰ ਥਾਵੇਂ ਰੱਖਣਾ ਹੈ, ਮਸੀਹ ਵਿੱਚ ਮਜ਼ਬੂਤ ਹੋਣਾ ਹੈ ਤੇ ਦੂਜਿਆਂ ਨੂੰ ਵੀ ਮਸੀਹ ਵਿੱਚ ਮਜ਼ਬੂਤ ਕਰਨਾ ਹੈ। ਸਾਥੀਓ, ਹੋ ਸਕਦਾ ਕਿ ਤੁਸੀਂ ਇਹ ਗੱਲ ਕਹੋ ਕਿ ਇਹ ਕੰਮ ਤਾਂ ਮੁਸ਼ਕਲ ਹੈ, ਪਰ ਸਾਥੀਓ, ਪੌਲੁਸ ਰਸੂਲ ਇਹ ਗੱਲ ਕਹਿੰਦਾ ਕਿ ਮੈਂ ਖੁਦਾ ਵਿੱਚ ਸਭ ਕੁਝ ਕਰ ਸਕਦਾ ਹਾਂ, ਮਸੀਹ ਯਿਸੂ ਵਿੱਚ ਸਭ ਕੁਝ ਹੋ ਸਕਦਾ ਹੈ। ਸੋ ਅਸੀਂ ਵੀ ਇਸ ਗੱਲ ਦਾ ਯਕੀਨ ਕਰ ਲਈਏ, ਇਸ ਗੱਲ ਨੂੰ ਅਸੀਂ ਵੀ ਇਮਾਨ ਦੇ ਨਾਲ ਕਬੂਲ ਕਰ ਲਈਏ ਕਿ ਅਸੀਂ ਖੁਦਾ ਵਿੱਚ ਸਭ ਕੁਝ ਕਰ ਸਕਦੇ ਹਾਂ, ਕਿਉਂਕਿ ਯਿਸੂ ਮਸੀਹ ਸਾਡੀ ਕੁਵਤ ਹੈ। ਉਹ ਸਾਨੂੰ ਨਾ ਉਮੀਦ ਨਹੀਂ ਹੋਣ ਦੇਗਾ, ਉਹ ਸਾਨੂੰ ਨਾਕਾਮ ਨਹੀਂ ਹੋਣ ਦੇਗਾ, ਬਲਕਿ ਉਹ ਸਾਡੀ ਕਮਜ਼ੋਰੀ ਤੋਂ ਆਪਣੇ ਜਲਾਲ ਨੂੰ ਜ਼ਾਹਿਰ ਕਰੇਗਾ। ਸੋ ਸਾਥੀਓ, ਪੌਲੁਸ ਰਸੂਲ ਨੇ ਇਫਸਿਓ ਦਾ ਖਤ ਲਿਖ ਕੇ ਇਫਸਸ ਦੀ ਕਲੀਸਿਆ ਦੇ ਨਾਲ ਆਪਣੀ ਖਾਹਿਸ਼ ਦਾ ਇਜ਼ਹਾਰ ਕੀਤਾ ਕਿ ਉਹ ਇਹ ਚਾਹੁੰਦਾ ਹੈ ਕਿ ਸਾਰੇ ਇਮਾਨਦਾਰ ਲੋਕ ਉਸ ਇਮਾਨ, ਮੁਹੱਬਤ ਤੇ ਹਿਕਮਤ ਵਿੱਚ ਤਰੱਕੀ ਕਰਦੇ ਜਾਣ ਜਿਹਦਾ ਤਾਲੁਕ ਯਿਸੂ ਮਸੀਹ ਦੇ ਨਾਲ ਹੈ। ਪੌਲੁਸ ਰਸੂਲ ਇਸ ਖਤ ਵਿੱਚ ਇਹ ਵੀ ਗੱਲ ਕਹਿੰਦਾ ਕਿ ਅਸੀਂ ਖੁਦਾ ਨੂੰ ਬਿਹਤਰ ਤੌਰ ਨਾਲ ਜਾਣੀਏ ਤੇ ਉਹਦੇ ਇਲਾਹੀ ਮਕਸਦ ਨੂੰ ਸਮਝੀਏ ਤੇ ਆਪਣੀ ਜ਼ਿੰਦਗੀਆਂ ਵਿੱਚ ਉਹਦੀ ਕਾਮਿਲ ਮਰਜ਼ੀ ਨੂੰ ਪੂਰਾ ਹੋਣ ਦੇਈਏ। ਸੋ ਆਓ ਸਾਥੀਓ, ਅੱਜ ਅਸੀਂ ਖੁਦਾ ਦੇ ਕਲਾਮ ਦਾ ਤੇ ਇਫਸਿਓ ਦੇ ਖਤ ਦਾ ਜ਼ਰੂਰ ਮੁਤਾਲਾ ਕਰੀਏ। ਇਹ ਖਤ ਸਾਡੇ ਇਮਾਨ ਦੀ ਮਜ਼ਬੂਤੀ ਦਾ ਬਾਇਸ ਬਣੇਗਾ। ਅਸੀਂ ਇਸ ਖਤ ਤੋਂ ਤਸੱਲੀ ਪਾਵਾਂਗੇ, ਹੌਸਲਾ ਪਾਵਾਂਗੇ, ਦਲੇਰੀ ਪਾਵਾਂਗੇ ਤੇ ਖੁਦਾ ਦੀ ਬਰਕਤ ਪਾਉਂਦੇ ਹੋਇਆਂ ਰੂਹਾਨੀ ਜ਼ਿੰਦਗੀ ਵਿੱਚ ਤਰੱਕੀ ਪਾ ਸਕਾਂਗੇ ਤੇ ਖੁਦਾਵੰਦ ਯਿਸੂ ਮਸੀਹ ਦੀ ਗਵਾਹੀ ਦੇ ਕੇ ਖੁਦਾ ਦੇ ਜਲਾਲ ਦਾ ਬਾਇਸ ਬਣਾਂਗੇ। ਸਾਰਾ ਜਲਾਲ, ਸਾਰੀ ਤਾਰੀਫ ਖੁਦਾਵੰਦ ਦੇ ਨਾਮ ਨੂੰ ਮਿਲੇਗੀ। ਸੋ ਆਓ ਸਾਥੀਓ, ਅਸੀਂ ਖੁਦਾ ਦੀ ਮੁਹੱਬਤ, ਕੁਦਰਤ ਤੇ ਜਲਾਲ ਵਿੱਚ ਵਧਣ ਦੇ ਲਈ ਤੇ ਦੁਨੀਆਂ ਵਿੱਚ ਜ਼ਾਹਿਰ ਹੋਣ ਦੇ ਲਈ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ ਦੇ ਦਈਏ ਤਾਂ ਕਿ ਖੁਦਾਵੰਦ ਸਾਨੂੰ ਆਪਣੀ ਮੁਹੱਬਤ ਦੇ ਲਈ, ਆਪਣੀ ਕੁਦਰਤ ਦੇ ਲਈ, ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇ ਤੇ ਅਸੀਂ ਉਹਦੇ ਨਾਮ ਤੋਂ ਹੀ ਜਾਣੇ ਤੇ ਪਹਿਚਾਣੇ ਜਾਈਏ। ਸੋ ਅਸੀਂ ਖੁਦਾ ਦੇ ਕਲਾਮ ਦਾ ਤੇ ਖਾਸ ਤੌਰ ਨਾਲ ਇਫਸਿਓ ਦੇ ਖਤ ਦਾ ਜ਼ਰੂਰ ਮੁਤਾਲਾ ਕਰੀਏ ਜਿਹੜਾ ਕਿ ਪੌਲੁਸ ਰਸੂਲ ਨੇ ਰੂਹ ਅਲ-ਕੁਦਸ ਦੀ ਰਹਿਨਮਾਈ ਦੇ ਨਾਲ ਲਿਖਿਆ ਤੇ ਜਿਵੇਂ ਕਿ ਮੈਂ ਤੁਹਾਨੂੰ ਇਹ ਗੱਲ ਦੱਸ ਚੁੱਕਿਆ ਵਾਂ ਕਿ ਪਾਲੂਸ ਰਸੂਲ ਨੇ ਇਹ ਖੱਤ ਇਸ ਮਕਸਦ ਲਈ ਲਿਖਿਆ ਸੀ ਤਾਂ ਕਿ ਇਫਸਸ ਦੀ ਕਲੀਸਿਆ ਯਿਸੂ ਮਸੀਹ ਦੇ ਨਾਲ ਵਫ਼ਾਦਾਰ ਰਹੇ, ਰੂਹਾਨੀ ਜ਼ਿੰਦਗੀ ਵਿੱਚ ਤਰੱਕੀ ਪਾਏ ਤੇ ਖੁਦਾ ਦੇ ਇਲਾਹੀ ਮਕਸਦ ਨੂੰ ਆਪਣੀ ਜ਼ਿੰਦਗੀ ਤੋਂ ਪੂਰਾ ਹੋਣ ਦੇਵੇ। ਆਓ ਅਸੀਂ ਵੀ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ ਦੇ ਦੇਈਏ, ਖੁਦਾ ਦੇ ਨਾਲ ਵਫ਼ਾਦਾਰੀਏ, ਖੁਦਾ ਦੀ ਇਲਾਹੀ ਮਰਜ਼ੀ ਨੂੰ ਆਪਣੀ ਜ਼ਿੰਦਗੀਆਂ ਤੋਂ ਪੂਰਾ ਕਰੀਏ, ਤਾਂ ਕਿ ਖੁਦਾਵੰਦ ਸਾਡੀਆਂ ਜ਼ਿੰਦਗੀਆਂ ਵਿੱਚ ਇਹ ਸੁਨਿਆਂ ਵਿੱਚ ਇੱਜ਼ਤ ਜਲਾਲ ਪਾਏ ਤੇ ਲੋਕ ਖੁਦਾ ਦੇ ਜਲਾਲ ਨੂੰ ਵੇਖਦੇ ਹੋਇਆਂ ਖੁਦਾਵੰਦ ਦੇ ਨਾਮ ਦੀ ਤਾਜ਼ੀਮ ਕਰਨ। ਸੋ ਖੁਦਾਵੰਦ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ। ਆਓ ਸਾਥੀਓ ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਤੇਰਾ ਕਲਾਮ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ। ਐ ਖੁਦਾਵੰਦ, ਫਜ਼ਲ ਦੇ ਕੇ ਅਸੀਂ ਤੇਰੇ ਕਲਾਮ ਦਾ ਮੁਤਾਲਾ ਕਰੀਏ, ਤਾਂ ਕਿ ਅਸੀਂ ਸੱਚਾਈ ਤੋਂ ਵਾਕਿਫ ਹੋਈਏ ਤੇ ਸੱਚਾਈ ਦੀ ਰਾਹ ਤੇ ਚੱਲਦੇ ਹੋਇਆਂ ਤੇਰੇ ਨਾਮ ਨੂੰ ਜਲਾਲ ਦਈਏ। ਅੱਜ ਦੇ ਇਸ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਦੇ ਤੇ ਤੌਫੀਕ ਦੇ ਕੇ ਅਸੀਂ ਹਮੇਸ਼ਾ ਤੇਰੇ ਨਾਲ ਵਫ਼ਾਦਾਰ ਰਹੀਏ। ਐ ਖੁਦਾਵੰਦ, ਤੇਰੇ ਕਲਾਮ ਨੂੰ ਪੜ੍ਹਨ ਵਾਲਾ, ਸੁਣਨ ਵਾਲਾ ਤੇ ਉਹਦੇ ਤੇ ਅਮਲ ਕਰਨ ਵਾਲਾ ਮੁਬਾਰਕ ਏ। ਫਜ਼ਲ ਦੇ ਕੇ ਅਸੀਂ ਇਸ ਕਲਾਮ ਨੂੰ ਪੜ੍ਹੀਏ, ਸੁਣੀਏ, ਇਹਦੇ ਤੇ ਅਮਲ ਕਰੀਏ, ਤਾਂ ਕਿ ਤੇਰੇ ਹਜ਼ੂਰ ਮਕਬੂਲ ਠਹਿਰੀਏ। ਅੱਜ ਦੇ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਹਰ ਤਰ੍ਹਾਂ ਦੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।